हम सर दीन दयाल न तुम सर। अब पतियार क्या कीजै, बचनी तोर मोर मन मानै, जन का पूरन दीजै। हाँ बल बल जाओ रमैया कारने, कारण कवन अबोल रहाओ। बहुत जन्म बिछड़े थे मादा, एहो जन्म तुम्हारे लेखे। कह रविदास आस लग जीवा, चिर भयो दर्शन देखे। दर्शन प्यासी दिन सरात, चितवा अनदिन नीत। खोल कपट गुर मेलिया, नानक हर संग मीत। दर्शन देख जीवा गुर तेरा, पूर्ण कर्म होए प्रभ मेरा। ए बेनंती सुन प्रभ मेरे, दे नाम कर अपने चेरे। वाहिगुरु साहिब जी, जैसे एक स्वांगी कहूं जोगिया बैरागी बने, कबहू सन्यास भेस बन के दिखावई। कहूं पौन हारी कहूं बैठे लाए तारी, कहूं लोभ की खुमारी सो अनेक गुण गावई। कहूं ब्रह्मचारी कहूं हाथ पैर लगावे बारी, कहूं दंड धारी होए कै लोगन परमावई। कामना अधीन परयो नाचत है नाचन सो, ज्ञान के बहीन कैसे ब्रह्म लोक पावई। वाहिगुरु जी का खालसा, वाहिगुरु जी की फतेह। परम सन्मान सत्कार योग सतगुरां दी साजी निवाजी गुरु प्यारी साध संगत जीओ, श्री अकाल उस्तत पवित्र बाणी दी विचार पिछे 17 नंबर भाग दे विच आप जी ने 81 नंबर बंद तक पाठ अते विचार श्रवण कीती है। 18 नंबर भाग दे विच हुण आपां 82 नंबर बंद दा पाठ श्रवण कीता है। कवितां दे विचों 12 नंबर कवित बनता है, शहीद पिता दे पुत्र, शहीद पुत्रां दे पिता, सर्वांसदानी धन श्री गुरु गोबिंद सिंह महाराज सच्चे पातशाह, जिन्हां दे परथाए गुरु की बाणी दा फरमान है। पूरे का किया सब किछ पूरा, घाट वाद किछ नाहीं। समरथ सतगुरां ने जो कुछ भी किया है पूर्ण किया है। जे कौम की सिरजना कीती है तां पूर्ण कीती है, सिधान दिता है पूर्ण दिता है, जन्म तो लैके मरण तक दे पूर्ण तौर पर सानू संस्कार बख्शिश किए हैं। आत्मिक ज्ञान दिता है तो पूरे अकाल पुरख के नाल अभेद किया है। जुल्म नाश करन वास्ते तलवार उठाई है तो हर थां दे उत्ते जित प्राप्त की है। दान किया है तो पूरा किया है, ऐसा कोई दानी नहीं। और जे त्याग किया है तो गुरु गोबिंद सिंह महाराज वर्गा कोई त्यागी नहीं, जिन्होंने सब कुछ कुर्बान करके भी सफर ते पिया होया सारा कुछ गवा के भी गायन किया। मित्र प्यारे नूं हाल मुरीदां दा कहना, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ। ਸੋ ਐਸੇ ਦੀਨ ਦਿਆਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਨਾਮ ਜਪਦਿਆਂ, ਨਾਮ ਲੈਂਦਿਆਂ, ਨਾਮ ਸੁਣਦਿਆਂ ਇੱਕ ਅਨੋਖੀ ਝਰਨਾਹਟ ਸਰੀਰ ਦੇ ਵਿੱਚ ਆਉਂਦੀ ਹੈ। ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਂਦਿਆਂ ਸਾਰ ਪੈਰ ਦੇ ਅੰਗੂਠੇ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਸਾਡਾ ਤਨ ਮਨ ਜਿਹੜਾ ਹੈ ਉਹ ਨਿਹਾਲ ਤੇ ਪਵਿੱਤਰ ਹੋ ਜਾਂਦਾ ਹੈ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ ਆਓ ਇਸ ਪਵਿੱਤਰ ਬਾਣੀ ਦੇ ਅੰਦਰ, ਜਿੱਥੇ ਧਰਮ ਦੇ ਨਾਮ ਉੱਪਰ ਬਣੇ ਹੋਏ ਭਰਮ, ਵਹਿਮ, ਕਰਮ ਕਾਂਡ, ਪਖੰਡਾਂ ਦਾ ਖੂਬ ਖੰਡਨ ਕਰਦੇ ਆ ਰਹੇ ਹਨ, ਉੱਥੇ ਸੱਚੇ ਪਾਤਸ਼ਾਹ ਜੀ ਸਾਨੂੰ ਧਰਮ ਦੀ ਅਸਲੀਅਤ ਦੱਸ ਕੇ ਸੱਚ ਧਰਮ ਦੇ ਨਾਲ ਜੁੜਨ ਦਾ ਵੀ ਉਪਦੇਸ਼ ਬਖਸ਼ਿਸ਼ ਕਰਦੇ ਆ ਰਹੇ ਹਨ। ਇਸ ਕ੍ਰਿਤ ਦੇ ਅੰਦਰ ਸਤਿਗੁਰਾਂ ਨੇ ਅਨੇਕਾਂ ਹੀ ਭੇਖਾਂ ਦੇ ਸਾਧਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਤੁਲਨਾ ਇੱਕ ਬਹੁ ਰੂਪੀਏ ਜਾਂ ਸਵਾਂਗ ਰਚਣ ਵਾਲੇ ਨਾਲ ਕੀਤੀ ਹੈ। ਬਹੁ ਰੂਪੀਆ ਜਾਂ ਸਵਾਂਗੀ ਜਿਹੜਾ ਹੁੰਦਾ ਹੈ ਆਪਣੀਆਂ ਦੁਨਿਆਵੀ ਖਾਹਿਸ਼ਾਂ ਦੀ ਪੂਰਤੀ ਖਾਤਰ ਮਾਇਆ ਇਕੱਤਰ ਕਰਨ ਵਾਸਤੇ, ਮਾਇਆ ਕਮਾਉਣ ਵਾਸਤੇ ਅਨੇਕਾਂ ਤਰ੍ਹਾਂ ਦੇ ਸਵਾਂਗ ਰਚਾਉਂਦਾ ਹੈ। ਇਹ ਨੱਚਣਹਾਰਾ ਮਾਇਆ ਦਾ ਨਚਾਇਆ ਹੋਇਆ ਅਨੇਕਾਂ ਨਾਚ ਕਰਦਾ ਹੈ। ਇਸ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜਿਵੇਂ ਆਪਾਂ ਦੇਖਦੇ ਮਦਾਰੀ ਖੇਲ ਪਾਉਂਦਾ ਹੈ, ਨਾਟਕਕਾਰ ਨਾਟਕ ਕਰਦਾ ਹੈ, ਫਿਲਮ ਦੇ ਅੰਦਰ ਰੋਲ ਕਰਨ ਵਾਲੇ ਨਾਇਕ ਖਲਨਾਇਕ ਜਾਂ ਹੋਰ ਲੋਕ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਰੋਲ ਨਿਭਾਉਂਦੇ ਨੇ, ਉਹਨਾਂ ਦਾ ਉਹਦੇ ਨਾਲ ਅਸਲ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਉਹ ਕੇਵਲ ਰੋਲ ਜਿਹੜਾ ਹੈ ਮੰਚ 'ਤੇ ਆ ਕੇ ਕੀਤਾ ਜਾਂਦਾ ਹੈ ਧਨ ਕਮਾਉਣ ਵਾਸਤੇ। ਇਵੇਂ ਹੀ ਅਸਲ ਵਿੱਚ ਧਰਮ ਕਮਾਉਣ ਵਾਸਤੇ ਹੈ। ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਧਰਮ ਕਮਾਉਣ ਵਾਸਤੇ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ। ਜਦੋਂ ਧਰਮ ਕਮਾਉਣ ਦੀ ਬਜਾਏ ਵਿਖਾਵਾ ਬਣ ਕੇ ਰਹਿ ਜਾਂਦਾ ਹੈ ਉਦੋਂ ਧਰਮ ਮਨ ਨੂੰ ਇੱਕ ਮਹਿਜ ਪਾਖੰਡ ਬਣ ਜਾਂਦਾ ਹੈ। ਤੇ ਜਿਹੜੇ ਪਾਖੰਡੀ ਲੋਕ ਕਿਰਤ ਕਰਨ ਦੀ ਬਜਾਏ ਧਰਮ ਦਾ ਭੇਖ ਬਣਾ ਕੇ, ਕਿਉਂਕਿ ਧਰਮ ਦੇ ਭੇਖ ਥੱਲੇ ਰੋਜੀ ਰੋਟੀ ਬੜੀ ਸੌਖੀ ਮਿਲ ਜਾਂਦੀ ਹੈ, ਹੱਡ ਭੰਨਣੀ ਮਿਹਨਤ ਨਹੀਂ ਕਰਨੀ ਪੈਂਦੀ। ਇਸ ਤਰ੍ਹਾਂ ਦੇ ਬੜੇ ਲੋਕ ਜਿਹੜੇ ਕਿਰਤ ਤੋਂ ਭਗੌੜੇ ਨੇ ਉਹ ਧਰਮ ਦਾ ਭੇਖ ਧਾਰਨ ਕਰ ਲੈਂਦੇ ਨੇ। ਐਸੇ ਪਖੰਡੀ ਜਿਹੜੇ ਨੇ ਉਹ ਕਈ ਪ੍ਰਕਾਰ ਦੇ ਕਰਮ ਕਾਂਡ ਜਿਹੜੇ ਨੇ ਉਹ ਧਰਮ ਵਿੱਚ ਲਿਆ ਕੇ ਪ੍ਰਚਲਿਤ ਕਰ ਦਿੰਦੇ ਨੇ, ਜਿਨ੍ਹਾਂ ਨੂੰ ਲੋਕ, ਕਿਉਂਕਿ ਲੋਕ ਅਸਲੀਅਤ ਨੂੰ ਤਾਂ ਜਾਣਦੇ ਨਹੀਂ, ਲੋਕ ਕੇਵਲ ਉਹਨਾਂ ਦੇ ਭੇਖ ਨਾਲ ਹੀ ਜੁੜ ਜਾਂਦੇ ਨੇ। ਇਸੇ ਕਰਕੇ ਦਸਮ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਅੰਦਰ ਤਾੜਨਾ ਕੀਤੀ ਹੈ, ਭੇਖ ਦਿਖਾਏ ਜਗਤ ਕਉ, ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕਰਿਓ ਬਾਸ ਨਰਕ ਮੋਲੀਨ। ਜਿਹੜੇ ਲੋਕ ਕੇਵਲ ਜਗਤ ਨੂੰ ਭੇਖ ਦਿਖਾ ਕੇ ਲੋਕਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਅਯਾਨਾ, ਪਰਮਾਤਮਾ ਨੂੰ ਪ੍ਰਭਾ ਨਹੀਂ ਸਕਦੇ, ਕਿਉਂਕਿ ਪਰਮਾਤਮਾ ਭਗਤੀ ਦੇ ਅਧੀਨ ਹੈ। ਨਾ ਤੂੰ ਆਵ ਹੈ ਵੱਸ ਬਹੁਤ ਘਣਾਵਣੇ, ਨਾ ਤੂੰ ਆਵ ਹੈ ਵੱਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਢਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰਮੇਸ਼ਰ ਗੋਬਿੰਦ ਭਾਓ ਭਗਤ ਕਾ ਭੁੱਖਾ, ਉਹ ਪਰਮਾਤਮਾ ਭਗਤੀ ਭਾਵਨਾ ਦਾ ਭੁੱਖਾ ਹੈ। ਜਬ ਹਮ ਵਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੋਂ ਵਾਧੇ, ਆਪਣੇ ਛੁੱਟਣ ਕਾ ਯਤਨ ਕਰੋ, ਹਮ ਛੁੱਟੇ ਤੁਮ ਅਰਾਧੇ। ਭਗਤ ਰਵਿਦਾਸ ਜੀ ਕਹਿੰਦੇ ਨੇ ਅਸੀਂ ਮੋਹ ਦੀਆਂ ਫਾਹੀਆਂ ਵਿੱਚ ਫਸੇ ਹੋਏ ਸੀ, ਲੇਕਿਨ ਤੂੰ ਕਿਰਪਾ ਕਰ ਦਿੱਤੀ ਤੇਰਾ ਨਾਮ ਜਪ ਕੇ, ਮੋਹ ਚੋਂ ਛੁੱਟ ਗਏ ਹਾਂ ਤੇ ਹੁਣ ਅਸੀਂ ਤੈਨੂੰ ਪ੍ਰੇਮ ਦੀ ਰੱਸੀ ਦੇ ਨਾਲ ਬੰਧਨ 'ਚ ਬੰਨ੍ਹ ਲਿਆ ਹੈ। ਅਸੀਂ ਤਾਂ ਤੇਰਾ ਨਾਮ ਜਪ ਕੇ ਮੋਹ ਵਿੱਚੋਂ ਛੁੱਟ ਗਏ ਹਾਂ। ਹੇ ਪਰਮੇਸ਼ਰ, ਤੂੰ ਸਾਨੂੰ ਸਾਡੇ ਪ੍ਰੇਮ ਕਲਾਵੇ ਦੇ ਵਿੱਚੋਂ ਛੁੱਟ ਕੇ ਵਿਖਾ, ਭਾਵ ਇਹਨਾਂ ਪਿਆਰ ਹੈ। ਤੁਸੀਂ ਪਰਮੇਸ਼ਰ ਭਗਤੀ ਦੇ ਅਧੀਨ ਹੈ, ਕਰਮ ਕਾਂਡ ਦੇ, ਵਹਿਮ ਭਰਮ ਦੇ, ਪਖੰਡ ਦੇ ਅਧੀਨ ਨਹੀਂ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਜਿੱਥੇ ਕਰਮ ਕਾਂਡਾਂ ਦਾ ਖੰਡਨ ਕਰਨਗੇ, ਉੱਥੇ ਸਾਨੂੰ ਆਖਰੀ ਤੁਕਾਂ ਦੇ ਵਿੱਚ ਹਰੇਕ ਕਵਿਤ ਦੇ ਅੰਦਰ ਸੱਚੇ ਪਾਤਸ਼ਾਹ ਜੀ ਤੱਤ ਵਿਚਾਰ ਵੀ ਬਖਸ਼ਿਸ਼ ਕਰ ਰਹੇ ਨੇ ਕਿ ਕਾਰਨ ਕੀ ਹੈ ਅਸਲ ਦੇ ਵਿੱਚ। ਸੋ ਆਓ ਪਿਆਰ ਸਾਹਿਤ ਇਸ ਵਿਚਾਰ ਨੂੰ ਸਮਝਣ ਅਤੇ ਵਿਚਾਰਨ ਦਾ ਯਤਨ ਕਰੀਏ ਜੀ। ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਣੈ, ਕਬਹੂੰ ਸੰਨਿਆਸ ਭੇਸ ਬਣ ਕੇ ਦਿਖਾਵ ਈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਵੇਂ ਇੱਕ ਬਹੁਰੂਪੀਆ ਜਾਂ ਸਵਾਂਗੀ ਕਦੀ ਯੋਗੀ ਕਦੀ ਬੈਰਾਗੀ ਸਾਧ ਦਾ ਰੂਪ ਧਾਰਨ ਕਰ ਲੈਂਦਾ ਹੈ, ਫਿਰ ਬਹੁਰੂਪੀਆ ਸੰਨਿਆਸੀ ਸਾਧ ਦਾ ਭੇਖ ਕਰਕੇ ਦੱਸਦਾ ਹੈ। ਸੰਨਿਆਸ ਭੇਖ ਬਣ ਕੇ ਦਿਖਾਵ ਈ। ਕਹੂੰ ਪੌਣ ਹਾਰੀ ਕਹੂੰ ਬੈਠੇ ਲਾਏ ਤਾਰੀ, ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵ ਈ। ਕਦੀ ਪੌਣ ਹਾਰੀ ਸਾਧ ਬਣ ਕੇ ਸਮਾਧੀ ਲਗਾ ਕੇ ਬੈਠਦਾ ਹੈ, ਕਿਤੇ ਧਨ ਤੇ ਲੋਭ ਦੀ ਮਸਤੀ ਵਿੱਚ ਕਈ ਤਰ੍ਹਾਂ ਦੇ ਗੁਣ ਗਾਉਣੇ ਆਰੰਭ ਕਰ ਦਿੰਦਾ ਹੈ, ਭਾਵ ਕਈ ਤਰ੍ਹਾਂ ਦੇ ਗੀਤ ਗਾਉਂਦਾ ਹੈ, ਲੇਕਿਨ ਪ੍ਰਭੂ ਨਾਮ ਦੀ ਮਸਤੀ ਵਿੱਚ ਨਹੀਂ, ਧਨ ਅਤੇ ਲੋਭ ਦੀ ਮਸਤੀ ਵਿੱਚ। ਫਿਰ ਸਤਿਗੁਰੂ ਜੀ ਕਹਿੰਦੇ ਕਦੀ ਕਦੀ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ, ਕਹੂੰ ਡੰਡ ਧਾਰੀ ਹੋਏ ਕੈ ਲੋਗਣ ਪਰਮਾਵ ਏ। ਫਿਰ ਕਹਿੰਦੇ ਕਦੀ ਇਹ ਬਹੁ ਰੂਪੀਆ ਦੂਜੇ ਮੌਕੇ ਬ੍ਰਹਮਚਾਰੀ ਸਾਧ ਬਣ ਜਾਂਦਾ ਹੈ ਤੇ ਹੱਥ ਉੱਤੇ ਸਰੋਂ ਜਮਾਉਣ ਦੇ ਦਾਅਵੇ ਕਰਦਾ ਹੈ। ਹੱਥਾਂ ਤੇ ਸਰੋਂ ਜਮਾਉਣ ਦਾ ਭਾਵ ਕੀ ਹੁੰਦਾ ਹੈ ਕਿ ਕਿਸੇ ਦੇ ਸਾਹਮਣੇ ਐਸੀ ਕਰਾਮਾਤ ਦਿਖਾਉਣੀ ਕਿ ਲੋਕ ਉਸੇ ਕਾਲ ਉਹਦੀ ਅਜ਼ਮਤ ਨੂੰ ਮੰਨ ਜਾਣ। ਇਹ ਬਹੁਰੂਪੀਆ ਕੁਝ ਸਮੇਂ ਮਗਰੋਂ ਡੰਡਾ ਧਾਰੀ ਸਾਧ ਬਣ ਕੇ ਲੋਕਾਂ ਨੂੰ ਭਰਮਾਉਂਦਾ ਹੈ। ਕਹੂੰ ਡੰਡ ਧਾਰੀ ਹੋਏ ਕਹਿ ਲੋਗਨ ਪਰਮਾਵ ਈ। ਕਾਮਣਾ ਅਧੀਨ ਪਰਿਓ ਨਾਚਿਤ ਹੈ ਨਾਚਨ ਸੋ, ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵ ਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅਸਲ ਵਿੱਚ ਬਹੁ ਰੂਪੀਆ ਜਿਹੜਾ ਹੈ ਕਿਸੇ ਭੇਖ ਨਾਲ ਵੀ ਦਿਲੋਂ ਸੰਬੰਧਿਤ ਨਹੀਂ। ਉਸਦਾ ਤਾਂ ਇੱਕਮਾਤਰ ਨਿਸ਼ਾਨਾ ਮਾਇਆ ਇਕੱਤਰ ਕਰਨੀ ਅਤੇ ਮਨ ਇੱਛਤ ਦੁਨਿਆਵੀ ਖਾਹਿਸ਼ਾਂ ਪੂਰੀਆਂ ਕਰਨਾ ਹੁੰਦਾ ਹੈ। ਉਹ ਕੇਵਲ ਮਾਇਆ ਦੀ ਪ੍ਰਾਪਤੀ ਲਈ ਅੱਡ ਅੱਡ ਭੇਖ ਧਾਰਨ ਕਰਕੇ ਨਾਚਾ ਬਣ ਕੇ ਨੱਚ ਰਿਹਾ ਹੈ। ਗੁਰਦੇਵ ਜੀ ਫਰਮਾਉਂਦੇ ਨੇ ਕਿ ਅੱਡ ਅੱਡ ਭੇਖਾਂ ਦੇ ਸਾਧ ਵੀ ਦਰ ਅਸਲ ਉਹਨਾਂ ਭੇਖਾਂ ਜੋ ਉਹਨਾਂ ਨੇ ਭੇਖ ਧਾਰਨ ਕੀਤੇ ਹੋਏ ਨੇ ਨਾ ਲੋਕਾਂ ਨੂੰ ਭਰਮਾਉਣ ਵਾਸਤੇ, ਵੀ ਉਸ ਭੇਖ ਦੇ ਵੀ ਅਸਲ ਵਿੱਚ ਉਹ ਸੱਚੇ ਸ਼ਰਧਾਲੂ ਨਹੀਂ ਹੁੰਦੇ, ਉਹਦੇ ਪ੍ਰਤੀ ਵੀ ਉਹ ਐਂ ਲਾ ਲਓ ਕਿ ਇਮਾਨਦਾਰ ਜਾਂ ਸੁਹਿਰਦ ਨਹੀਂ। ਉਹ ਭੇਖ ਵਿਸ਼ੇਸ਼ ਵੀ ਆਮ ਤੌਰ 'ਤੇ ਨਾ ਸਾਧਾਂ ਨੇ ਆਪਣੇ ਸਵਾਰਥ ਲਈ ਹੀ ਧਾਰਨ ਕੀਤੇ ਹੁੰਦੇ ਹਨ। ਗੁਰੂ ਦੇ ਸੱਚੇ ਗਿਆਨ ਬਿਨਾਂ ਦੱਸੋ ਇਹ ਪ੍ਰਾਣੀ ਕਿਵੇਂ ਅਕਾਲ ਪੁਰਖ ਦੇ ਦੇਸ਼ ਅੱਪੜ ਸਕਦੇ ਹਨ। ਅਸਲ ਗੱਲ ਆ ਗਈ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵ ਈ। ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਭਾਵ ਜੇ ਗੁਰੂ ਦਾ ਸੱਚਾ ਗਿਆਨ ਨਹੀਂ ਕੇਵਲ ਕਰਮ ਕਾਂਡ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਗਿਆਨ ਤੋਂ ਵਿਹੂਣਾ ਜਿਹੜਾ ਪੁਰਸ਼ ਹੈ ਉਹ ਸੱਚੀ ਦਰਗਾਹ ਦੇ ਵਿੱਚ ਬ੍ਰਹਮ ਲੋਕ ਦੇ ਵਿੱਚ ਕਿਵੇਂ ਅੱਪੜ ਸਕਦਾ ਹੈ, ਭਾਵ ਨਹੀਂ ਅੱਪੜ ਸਕਦਾ। ਸੋ ਭੇਖਾਂ ਦੇ ਧਾਰਨੀ ਭੇਖਾਂ ਨਾਲ ਵੀ ਸੱਚੇ ਦਿਲੋਂ ਜਿਹੜੇ ਨੇ ਉਹ ਪਿਆਰ ਕਰਨ ਵਾਲੇ ਨਹੀਂ, ਕੇਵਲ ਮਾਤਰ ਨਿਸ਼ਾਨਾ ਜਿਹੜਾ ਹੈ ਉਹ ਦੁਨਿਆਵੀ ਧਨ ਇਕੱਠਾ ਕਰਨਾ ਹੈ। ਜਿਵੇਂ ਫਰੀਦ ਸਾਹਿਬ ਦੇ ਬਚਨ ਨੇ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਦਿੰਦੀ ਅੰਗ। ਵਡਹੰਸ ਜਾਣਿਆ ਸੀ ਲੇਕਿਨ ਨੇੜਿਓਂ ਹੋ ਕੇ ਵੇਖਿਆ ਤੇ ਬਗਲਾ ਨਿਕਲਿਆ। ਧਰਮ ਜਗਤ ਦੇ ਅੰਦਰ ਕਿਸੇ ਨੂੰ ਬਗਲਾ ਕਹਿ ਦੇਣਾ ਇਹ ਬਹੁਤ ਵੱਡੀ ਇੱਕ ਗਾਲ ਹੈ। ਧਰਮ ਦੇ ਅੰਦਰ ਹੰਸ ਕਿਹਾ ਜਾਂਦਾ ਹੈ ਉਹਨਾਂ ਗੁਰਮੁਖ ਜੀਵੜਿਆਂ ਨੂੰ ਜਿਹੜੇ ਪ੍ਰਭੂ ਦੀ ਬੰਦਗੀ ਕਰਕੇ ਸੰਸਾਰ ਦੇ ਅੰਦਰ ਰਹਿ ਕੇ ਸੱਚ ਨੂੰ ਕਮਾਉਂਦੇ ਨੇ ਤੇ ਝੂਠ ਦਾ ਪਰਿਤਿਆਗ ਕਰਦੇ ਨੇ। ਲੇਕਿਨ ਉਹਨਾਂ ਵਰਗਾ ਭੇਖ ਜਦੋਂ ਬਗਲੇ ਮਨੁੱਖ ਬਣਾ ਕੇ ਆ ਜਾਂਦੇ ਨੇ ਉਹ ਵੀ ਵਿੱਚ ਆ ਕੇ ਬੈਠ ਜਾਂਦੇ ਨੇ, ਚੌਂਕੜਾ ਮਾਰ ਕੇ ਬਹਿੰਦੇ ਨੇ। ਅੰਦਰੋਂ ਭਾਵਨਾ ਜਿਹੜੀ ਹੁੰਦੀ ਹੈ ਉਹ ਧਨ ਪਦਾਰਥ ਜਾਂ ਕੋਈ ਹੋਰ ਲੋਭ ਜਾਂ ਲਾਲਚ, ਅੰਦਰੋਂ ਸੁਰਤ ਉਹਨਾਂ ਦੀ ਪ੍ਰਭੂ ਨਾਲ ਜੁੜਦੀ ਨਹੀਂ, ਭੇਖ ਸਰੀਰ ਦੇ ਉੱਪਰ ਜ਼ਰੂਰ ਬਣਾ ਲੈਂਦੇ ਨੇ ਤੇ ਲੋਕ ਫਿਰ ਇਹੋ ਜਿਹੇ ਪਖੰਡੀਆਂ ਦਾ ਭੇਖ ਦੇਖ ਕੇ ਹੀ ਭਰਮ ਜਾਂਦੇ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਹਨ ਰਾਮਕਲੀ ਰਾਗ ਦੇ ਅੰਦਰ। ਪਾਤਸ਼ਾਹ ਫਰਮਾਉਂਦੇ ਨੇ ਸਲੋਕ ਮਹੱਲਾ ਪੰਜਵਾਂ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੋ ਬਹੁ ਧਾਵੈ, ਅੰਦਰ ਮੈਲ ਨਾ ਉਤਰੈ ਹਉਮੈ, ਫਿਰ ਫਿਰ ਆਵੈ ਜਾਵੈ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਰਹਾਵੈ, ਬੈਸਨੋ ਨਾਮ ਕਰਮ ਹੋ ਜੁਗਤਾ, ਤੁਹੋ ਕੁੱਟੇ ਕਿਆ ਫਲ ਪਾਵੈ, ਹੰਸਾਂ ਵਿੱਚ ਬੈਠਾ ਬੱਗ ਨਾ ਬਣਈ, ਨਿਤ ਬੈਠਾ ਮੱਛੀ ਨੋ ਤਾਰ ਲਾਵੈ, ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ, ਉੱਡਰਿਆ ਵਿਚਾਰਾ ਬਗੁਲਾ, ਮਤ ਹੋਵੇ ਮਨ ਲਖਾਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਫੈਸਲਾ ਹੀ ਦੇ ਦਿੱਤਾ ਕਿ ਐਸਾ ਮਨੁੱਖ ਜਿਹੜਾ ਹੈ ਉਹ ਬਗਲੇ ਦੀ ਨਿਆਈ ਹੈ। ਸੋ ਜਿਸ ਦੇ ਅੰਦਰ ਭਾਵਨਾ ਨਹੀਂ, ਭਾਵਨਾ ਤੋਂ ਬਗੈਰ ਪ੍ਰਭੂ ਦੀ ਪ੍ਰਾਪਤੀ ਨਹੀਂ। ਜਿਨ ਮਨ ਭਾਉ ਤਿਨਾ ਮਨ ਭਾਉ, ਸਤਿਗੁਰੂ ਜੀ ਕਹਿੰਦੇ ਨੇ ਭੈ ਬਿਨ ਭਗਤ ਨਾ ਹੋਵਈ, ਭੈ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਇਸ ਲਈ ਭਾਉ ਤੇ ਭਾਵਨੀ ਇਹ ਰੱਖਣੀ ਅਤਿ ਜ਼ਰੂਰੀ ਹੈ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਗੁਰੂ ਦੀ ਸੰਗਤ ਵਿੱਚੋਂ ਆ ਕੇ ਐਸੀ ਦਾਤ ਮਿਲਦੀ ਹੈ ਜਦੋਂ ਗੁਰੂ ਦਾ ਸ਼ਬਦ ਸੁਣਦੇ ਹਾਂ, ਇਤਿਹਾਸ ਸੁਣਦੇ ਹਾਂ, ਉਹਦਾ ਚਿੰਤਨ ਕਰਦੇ ਹਾਂ, ਉਸ ਸ਼ਬਦ ਨੂੰ ਅਸੀਂ ਆਪਣੀ ਆਤਮਾ 'ਤੇ ਲਾ ਕੇ ਆਪਣੇ ਆਪੇ ਨੂੰ ਪਰਖਣ ਅਤੇ ਵਿਚਾਰਨ ਦਾ ਯਤਨ ਕਰਦੇ ਹਾਂ, ਤਾਂ ਸਹਿਜੇ ਹੀ ਗੁਰੂ ਦੇ ਸ਼ਬਦ ਨਾਲ ਆਤਮਿਕ ਰੰਗ ਜਿਹੜਾ ਹੈ ਉਹ ਚੜ੍ਹਦਾ ਹੈ। ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤਕਾਲ, ਕੁੰਚਰ ਔਗਧ ਅਨੇਕ ਦਾ ਪੁਕਾਰਹੀ, ਕਹਾਂ ਭਇਓ ਜੋ ਪੈ ਕਲਵੱਤਰ ਲਿਓ ਕੰਸੀ ਬੀਚ, ਚੀਰ ਚੀਰ ਚੋਰਟਾ ਕੁਠਾਰਨ ਸੋ ਮਾਰਹੀ, ਕਹਾਂ ਭਇਓ ਫਾਸੀ ਡਾਰ ਬੂਡਿਓ ਜੜ ਗੰਗਾ ਧਾਰ, ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰਹੀ, ਬੂਡੇ ਨਰਕ ਧਾਰ ਮੂੜ ਗਿਆਨ ਕੇ ਬਿਨਾਂ ਵਿਚਾਰ, ਭਾਵਨਾ ਵਿਹੀਨ ਕੈਸੇ ਗਿਆਨ ਕੇ ਵਿਚਾਰ ਹੀ। ਸੋ 83 ਨੰਬਰ ਬੰਦ ਦੇ ਅੰਦਰ 13 ਨੰਬਰ ਕਵਿਤ ਵਿੱਚ ਦਸਮ ਪਿਤਾ ਸਤਿਗੁਰੂ ਜੀ ਹੋਰ ਪ੍ਰਮਾਣ ਦੇ ਕੇ ਸਮਝਾ ਰਹੇ ਨੇ ਪ੍ਰਚਲਿਤ ਕਰਮ ਕਾਂਡਾਂ ਦਾ ਖੰਡਨ ਕਰਦੇ ਹੋਏ। ਸਤਿਗੁਰੂ ਜੀ ਕਹਿੰਦੇ ਪੰਚ ਬਾਰ ਗੀਦਰ ਪੁਕਾਰੇ ਭਰੇ ਸੀਤਕਾਲ, ਕੁੰਚਰ ਔਗਧ ਅਨੇਕ ਦਾ ਪੁਕਾਰ ਹੀ। ਪਾਤਸ਼ਾਹ ਜੀ ਕਹਿੰਦੇ ਜੇ ਬਹੁਤਾ ਉੱਚੀ ਉੱਚੀ ਬੋਲਣ ਨਾਲ ਪ੍ਰਭੂ ਮਿਲਦਾ ਹੋਵੇ ਤਾਂ ਠੰਡ ਲੱਗਣ ਦੇ ਨਾਲ ਗਿੱਦੜ ਵੀ ਵਾਰ ਵਾਰ ਬੋਲਦਾ ਹੈ, ਹਾਥੀ ਤੇ ਗਧਾ ਜਿਹੜੇ ਨੇ ਇਹ ਵੀ ਅਨੇਕਾਂ ਵਾਰੀ ਦਿਹਾੜੀ ਵਿੱਚ, ਗਧਾ ਜਿਹੜਾ ਹੈ ਹੀਂਗਦਾ ਹੈ, ਹਾਥੀ ਝੰਗਾੜਦਾ ਹੈ, ਕਿਉਂਕਿ ਇਹ ਵੀ ਸ਼ਬਦ ਜਿਹੜੇ ਨੇ ਅਸੀਂ ਭੁੱਲਦੇ ਜਾ ਰਹੇ ਹਾਂ। ਜਿਵੇਂ ਭੇਡ ਦੀ ਮਿਆਂਕ ਕਹੀ ਜਾਂਦੀ ਹੈ, ਗਧੇ ਦਾ ਹਿੰਗਣਾ, ਘੋੜੇ ਦਾ ਹਿਣਕਣਾ, मझ दा अड़िंगना और इसे प्रकार सारे पशुओं वास्ते जड़ा है गऊ नूं आपां अड़िंगना नहीं कहिंदे, गऊ दा अरंभणा हुंदा है, आरंभ दी है गऊ, मझ अड़िंगदी है, बकरी जां भेड़ म्यांकदी है, तो कुत्ते नूं आपां कहिंदे भौंकदा है, इवें शब्द वरते जांदे ने, हाथी चिंगाड़दा है, गधा हींगदा है। तो सतगुरु सच्चे पातशाह जी कहिंदे गिद्दड़ भी तां ठंड लगन दे नाल पंज वार भाव बार बार बोलदा है, ते हाथी ते गधा ये भी अनेकां वार बोलदे ने, कुंचर ओ गधा अनेक दा पुकार ही, कहां भयो जो पै कलवत्र लियो कंसी बीच, चीर चीर चोटा कुठारन सौ मार ही। ते सतगुरु कहिंदे जिहड़ा कांछी दे विच पंडितां ने एक आरा ला रखिया है, जिहदे बारे सतगुरु गुरु ग्रंथ साहिब जी दे अंदर भी बचन आए ने, सतगुरु कहिंदे शरीर कटाए होमै कर राती, वर्त नेम करै बहु पाती, नहीं तुल राम नाम दी चार, नानक गुरमुख नाम जपिए इक बार। मन कामना तीर्थ जाए बस्यो, सिर कर वत तराए, मन की मैल न उतरै ए बिद, जे लख जतन कराए। सोरठ राग दे अंदर पंचम गुरदेव जी दे वचन हन। तो सतगुरां ने बाणी विच अनेकां प्रमाण ओ सारे बारे दिते ने, खासकर भगत कबीर साहिब जी दी बाणी विचों वी जिक्र मिलदा है कि उन्हां पंडितां ने प्रचलित कर रख्या सी कि जिहड़ा इत्थे अपने आप नूं आले नाल चरवा लएगा, धन इस्त्री जमीन जायदाद सारा कुछ पंडित नूं दान करके वह सीधा स्वर्गपुरी विच वास करेगा। ते धन गुरु गोबिंद सिंह महाराज सच्चे पातशाह जी भी इस भारी पाखंड का खंडन करते ने। पातशाह कहिंदे जे किसी पुरश ने प्रभु की प्राप्ति वास्ते कंछी विच जाके अपने शरीर नूं कलवत्र कलवत्र कहिंदे ने आरे नूं आरे नाल चरा लिया तां की होया, क्योंकि पातशाह कहिंदे चोर भी जदों फड़े जांदे ने, फड़े हुए चोरां नूं लोग कुहाड़ियां नाल चीर चीर के मार दिंदे ने। तो इस प्रकार फिर जे चोर कुहाड़ियां नाल चीरे जांदे ने, ते जे आरे दे नाल चरवा के मुक्ती मिलदी होवे ते सच्चे पातशाह जी कहिंदे उन्हां चोरां नूं भी मिलनी चाहीदी है ना। जिहड़े चोर इस तरह लोकां वल्लों फड़ के कुहाड़ियां नाल चीर के मार दित्ते जांदे हन, कहां भयो फासी डार, बूढ़ियो जड़ गंगा धार, डार डार फास ठग मार मार डार ही। ते सतगुरु जी कहिंदे एक कर्मकांड होर प्रचलित है कि अपने गल विच रस्से की फाही पा के ते गंगा नदी विच डुब के मर जाना। बड़े लोग समझते सन कि इस तरह मुक्ति मिल जाती है, जिंदगी दे दुखां तों दुखी होके ऐसे लोग जिहड़े ने मुक्ति लैण दी खातर, ते कर्म कंडियां ने पखंडी ब्राह्मणा ने ऐसा कुछ जिहड़ा सी उह प्रचलित कर रखिया सी। ते सतगुरु कहिंदे जे इस तरह फाही लै के गंगा च डुब्बण दे नाल मुक्ति मिलदी है, तां फिर सोचना चाहीदा है कि ठग भी राहियां नूं फड़ के उहनां दे गले विच फाहियां पा के मार दिंदे ने। रस्ते विच ठग किसी नूं फड़दे ने, धन पदार्थ लुट लैंदे ने, ते गल विच रस्सा पा के उहनां नूं मौत दे घाट उतार दिंदे ने। फिर सतगुरु कहिंदे इस तरह जे गंगा विच डुब के मुक्ति मिलदी होवे, फिर वह बंदे भी सीधे मुक्त हो जाने चाहिए ने, जिन्होंने ठग जड़े ने गल घुट के दरियावां विच रोड़ दिंदे सन। डूबे नरक धार, मूड़ ज्ञान के बिना विचार, भावना विहीन कैसे ज्ञान को विचार ही। ज्ञान दे विचार तो खाली अग्ञानी पुरश नरक की धार विच डुब जाते हैं। पर अफसोस इस गल का है कि प्रभु नाल सच्चा प्यार ते सिदक रखे बिना ज्ञान का विचार भी संभव नहीं। भावना विहीन कैसे ज्ञान को विचार ही, जिहड़ा ज्ञान विचारना है ते पिछे भी भावना का होना जरूरी है। ਭਾਵਨਾ ਸਹਿਤ ਵਿਚਾਰਿਆ ਗਿਆਨ ਹੀ ਜਿਹੜਾ ਹੈ ਉਹ ਭਲਾ ਕਰਦਾ ਹੈ। ਨਹੀਂ ਤੇ ਅੱਜ ਕੱਲ ਤਰਕ ਬੁੱਧੀ ਦੇ ਸਹਿਤ ਜਿਹੜੇ ਗਿਆਨ ਵਿਚਾਰ ਰਹੇ ਨੇ ਉਹ ਗਿਆਨ ਦੇ ਨਾਲ ਸਗੋਂ ਉਲਟੇ ਰਸਤੇ ਤੇ ਚੱਲ ਰਹੇ ਨੇ। ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਸਾਉਣ ਦਾ ਮਹੀਨਾ ਮੀਂਹ ਪੈਂਦਾ ਹੈ, ਝੜੀ ਲੱਗਦੀ ਹੈ। ਨਾਗ ਮੱਛੀਆਂ ਮਿਰਗ ਪਾਣੀ ਮਿਲਣ ਕਰਕੇ ਰਸਾਂ ਕਸਾਂ ਨੂੰ ਭੋਗਣ ਵਾਲੇ ਲੋਕ ਜਿਹੜੇ ਨੇ ਮੌਸਮ ਠੰਡਾ ਹੋਣ ਕਰਕੇ ਉਹ ਆਨੰਦ ਮਾਣਦੇ ਨੇ। ਲੇਕਿਨ ਉਸੇ ਮੀਂਹ ਦਾ ਉਲਟਾ ਅਸਰ ਵੀ ਪੈਂਦਾ ਹੈ ਕੁਝ ਲੋਕਾਂ ਤੇ। ਉਹ ਕਿਹੜੇ ਨੇ? ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਨਿਰਤਨ ਕੰਗਾਲ ਲੋਕ ਜਿਹੜੇ ਨੇ ਉਹਨਾਂ ਭਾਵੀ ਮੁਸੀਬਤ ਬਣ ਜਾਂਦੀ ਹੈ, ਝੜੀ ਲੱਗਦੀ, ਉਹਨਾਂ ਨੂੰ ਕੰਮ ਨਹੀਂ ਮਿਲਦਾ। ਗਾਵਾਂ ਦੇ ਬੱਚਿਆਂ ਨੂੰ ਲੋਕ ਹਲਾਂ ਤੇ ਜੋੜ ਲੈਂਦੇ ਆ। ਪੰਥੀ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸੀਬਤ ਬਣ ਜਾਂਦੀ ਹੈ ਚਿੱਕੜ ਦੇ ਵਿੱਚ। ਚਾਕਰ ਨੌਕਰਾਂ ਵਾਸਤੇ ਮੁਸੀਬਤ ਬਣ ਜਾਂਦੀ ਹੈ, ਜਿਹੜੇ ਕਿਸੇ ਦੀ ਚਾਕਰੀ ਨੌਕਰੀ ਕਰਨ ਵਾਲੇ ਲੋਕ ਹਨ। ਉਸੇ ਮੀਂਹ ਦੇ ਨਾਲ ਚਾਰ ਧਿਰਾਂ ਐਸੀਆਂ ਨੇ ਜਿਹੜੀਆਂ ਆਨੰਦ ਮਾਣਦੀਆਂ ਨੇ ਤੇ ਚਾਰ ਧਿਰਾਂ ਐਸੀਆਂ ਨੇ ਜਿਹੜੀਆਂ ਦੁਖੀ ਹੋ ਜਾਂਦੀਆਂ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਪਵਿੱਤਰ ਬਾਣੀ ਮਹਾਂ ਗਿਆਨ ਸਾਨੂੰ ਬਖਸ਼ਿਸ਼ ਕੀਤਾ। ਹੁਣ ਜਿਹੜੇ ਭਾਵਨਾ ਵਾਲੇ ਗੁਰਮੁਖ ਪਿਆਰੇ ਜਗਿਆਸੂ ਜਨ ਨੇ, ਗੁਰੂ ਤੇ ਸ਼ਰਧਾ ਭਾਵਨੀ ਰੱਖਣ ਵਾਲੇ, ਜਿਹੜੇ ਕੇਵਲ ਮੁਕਤੀ ਨੂੰ ਮੁੱਖ ਰੱਖ ਕੇ ਤੇ ਮਨੁੱਖਾ ਜਨਮ ਦੀ ਸਫਲਤਾ ਲਈ ਕਿ 84 ਲੱਖ ਜੂਨਾਂ ਬਾਅਦ ਇਹ ਜਨਮ ਮਿਲਿਆ ਨੂੰ ਸਫਲ ਕਰ ਲਈਏ, ਉਹ ਤਾਂ ਇਸ ਬਾਣੀ ਤੋਂ ਆਤਮਿਕ ਰਸ ਮਾਣਦੇ ਨੇ। ਤੇ ਜਿਹੜੇ ਭਾਵਨਾ ਤੇ ਵਿਹੂਣੇ ਲੋਕ ਨੇ ਉਹ ਇਹਨਾਂ ਅੱਖਰਾਂ ਨੂੰ ਪੜ੍ਹ ਕੇ ਦੇ ਉਲਟੇ ਅਰਥ ਕਰ ਕਰਕੇ ਲੋਕਾਂ ਨੂੰ ਗੁਰੂ ਤੋਂ ਜਿੱਥੇ ਆਪ ਟੁੱਟੇ ਹੋਏ ਨੇ ਉੱਥੇ ਦੂਰ ਕਰਨ ਦਾ ਯਤਨ ਕਰਦੇ ਆ ਰਹੇ ਨੇ। ਉਹ ਲੋਕ ਜਿਹੜੇ ਗੁਰਬਾਣੀ ਉੱਪਰ, ਇਤਿਹਾਸ ਉੱਪਰ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਉੱਪਰ, ਹਰ ਚੀਜ਼ ਦੇ ਉੱਪਰ ਤਰਕ ਕਰਦੇ ਨੇ, ਸੋ ਉਹ ਲੋਕ ਐਸੇ ਹੀ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੁੱਖ ਗੱਲ ਤਾਂ ਭਾਵਨਾ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਐਸੇ ਸਤਿਗੁਰਾਂ ਦੇ ਕੋਲੋਂ ਜੋ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ ਉਹ ਭਾਵਨਾ ਕਰਕੇ ਹੀ ਹੁੰਦੀਆਂ ਹਨ। ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ, ਤਾਪਣਾ ਅਨੇਕ ਤਨ ਘਾਇਲ ਸਹਿਤ ਹੈ। ਜਾਪ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ, ਪੂਦਨਾ ਸਦੀਵ ਤੋਹੇ ਤੋਹੇ ਉਚਰਤ ਹੈ। ਨਭ ਕੇ ਉੱਡੇ ਤੇ ਜੋ ਪੈ ਨਾਰਾਇਣ ਪਾਇਤ, ਅਨਲ ਆਕਾਸ਼ ਪੰਛੀ ਡੋਲਬੋ ਕਰਤ ਹੈ। ਆਗਮੈ ਜਰੇ ਤੇ ਗਤ ਰਾਂਡ ਕੀ ਪਰਤ ਕਰ, ਪਰਤਾਲ ਕੇ ਬਾਸੀ ਕਿਉਂ ਭੁਜੰਗ ਨਾ ਤਰਤ ਹੈ। 84 ਨੰਬਰ ਬੰਦ ਦੇ ਅੰਦਰ ਸਤਿਗੁਰਾਂ ਨੇ ਧਾਰਮਿਕ ਜਗਤ ਵਿੱਚ ਫੈਲੇ ਕੁਝ ਗਲਤ ਵਿਸ਼ਵਾਸਾਂ ਅਤੇ ਮਨੌਤਾਂ ਦਾ ਖੰਡਨ ਕੀਤਾ ਹੈ ਤੇ ਧਰਮ ਦੇ ਸੱਚੇ ਜਗਿਆਸੂਆਂ ਨੂੰ ਸਹੀ ਤੇ ਨਿਰੋਈ ਸੇਧ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਬਖਸ਼ੇ ਗਿਆਨ ਦੀ ਅਨਹੋਦ ਕਾਰਨ ਕਈ ਲੋਕ ਜਿਹੜੇ ਨੇ ਅਗਿਆਨਤਾ ਵੱਸ ਅਜਿਹੇ ਕਰਮਾਂ ਨੂੰ ਉੱਚਾ ਰੱਬੀ ਕਰਮ ਸਮਝਦੇ ਹਨ, ਜਿਨ੍ਹਾਂ ਦਾ ਵਾਸਤਵ ਵਿੱਚ ਸੱਚ ਧਰਮ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਸੋ ਅਣਮੱਤਾਂ ਨੇ ਕੁਝ ਇਸ ਤਰ੍ਹਾਂ ਦੇ ਕਰਮ ਕਿਰਿਆਵਾਂ ਜਿਹੜੀਆਂ ਨੇ ਉਹ ਤਜਵੀਜ਼ ਕੀਤੀਆਂ ਨੇ। ਤਪ ਕਰਨੇ ਸਰੀਰ ਨੂੰ ਬੇਲੋੜੇ ਦੁੱਖ ਤੇ ਕਸ਼ਟ ਦੇਣੇ, ਜਾਪ ਕਰਨੇ ਭਾਵਨੀ ਭਗਤ ਬਿਨਾਂ ਇੱਕ ਅੱਧੇ ਲਫ਼ਜ਼ ਨੂੰ ਵਿਚਾਰਹੀਨ ਹੋ ਕੇ ਰਟਨ ਕਰਦੇ ਰਹਿਣਾ, ਯੋਗ ਸਿੱਧੀਆਂ ਰਾਹੀਂ ਆਕਾਸ਼ ਵਿੱਚ ਉੱਡਣ ਦੀ ਤਾਕਤ ਹਾਸਲ ਕਰਨੀ, ਅੱਗ ਵਿੱਚ ਜਿੰਦਾ ਸੜ ਮਰਨਾ, ਪਤਾਲ ਭਾਵ ਧਰਤੀ ਹੇਠ ਰਹਿਣਾ। ਸਤਿਗੁਰੂ ਜੀ ਐਸੇ ਭਰਮਜਾਲ ਨੂੰ ਕੱਢਦੇ ਨੇ ਕਿ ਜੇਕਰ ਸਰੀਰ ਤੇ ਦੁੱਖ ਸਹਿਣ ਨਾਲ ਦੁੱਖਾਂ ਤੋਂ ਰਹਿਤ ਪ੍ਰਭੂ ਮਿਲਦਾ ਹੋਵੇ ਤਾਂ ਜ਼ਖਮੀ ਪੁਰਸ਼ ਆਪਣੇ ਸਰੀਰ ਤੇ ਅਨੇਕਾਂ ਤਰ੍ਹਾਂ ਦੇ ਦੁੱਖ ਸਹਿੰਦਾ ਹੈ। ਤਾਪ ਕੇ ਸਹੇ ਤੇ ਜੋ ਪੈ ਪਾਈਏ ਅਤਾਪ ਨਾਥ। ਅਤਾਪ ਨਾਥ ਦਾ ਅਰਥ ਹੀ ਹੈ ਕਿ ਤਾਪ ਤੋਂ ਰਹਿਤ ਪਰਮਾਤਮਾ। ਤਾਪਣਾ ਅਨੇਕ ਤਨ ਘਾਇਲ ਸਹਿਤ ਹੈ, ਜਿਹੜਾ ਤਨ ਕਰਕੇ ਜ਼ਖਮੀ ਹੋ ਜਾਂਦਾ ਹੈ ਨਾ ਕਿਸੇ ਕਾਰਨ। ਸਤਿਗੁਰੂ ਕਹਿੰਦੇ ਉਹ ਵੀ ਤਾਂ ਫਿਰ ਅਨੇਕ ਤਰ੍ਹਾਂ ਦੇ ਦੁੱਖ ਜਿਹੜੇ ਨੇ ਆਪਣੇ ਤਨ ਦੇ ਉੱਪਰ ਹੀ ਸਹਾਰ ਰਿਹਾ ਹੁੰਦਾ ਹੈ। ਸੋ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਬਦ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਸਰੀਰ ਨੂੰ ਕਹਿੰਦੇ ਧੂਣੀਆਂ ਨਾਲ ਤਨੂਰ ਵਾਂਗ ਕਿਉਂ ਤਪਾ ਰਿਹਾ ਹੈ, ਤੇ ਹੱਡਾਂ ਨੂੰ ਇਉਂ ਨਾ ਬਾਲ ਜਿਵੇਂ ਬਾਲਣ ਹੈ, ਸਿਰ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ, ਇਸ ਵਾਸਤੇ ਇਹਨਾਂ ਨੂੰ ਦੁਖੀ ਨਾ ਕਰ, ਪਰਮਾਤਮਾ ਨੂੰ ਆਪਣੇ ਅੰਦਰ ਦੇਖ। ਜਾਪ ਕੇ ਕੀਏ ਤੇ ਜਾਪੈ ਪਾਇਤ ਅਜਾਪ ਦੇਵ, ਪੂਦਨਾ ਸਦੀਵ ਤੋਹੇ ਤੋਹੇ ਉਚਰਤ ਹੈ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੇਕਰ ਕਿਸੇ ਖਾਸ ਮੰਤਰ ਦੇ ਜਾਪ ਕਰਨ ਨਾਲ ਨਾ ਜਪਿਆ ਜਾਣ ਵਾਲਾ ਪਰਮਾਤਮਾ ਮਿਲ ਸਕਦਾ ਹੋਵੇ ਤਾਂ ਪੂਦਨਾ ਪੰਛੀ ਜਿਹੜਾ ਹੈ ਇਹ ਵੀ ਹਰ ਵੇਲੇ ਤੂੰ ਹੀ ਕਰਦਾ ਰਹਿੰਦਾ ਹੈ, ਤੇ ਫਿਰ ਉਹਨੂੰ ਪਰਮਾਤਮਾ ਮਿਲ ਜਾਣਾ ਚਾਹੀਦਾ ਹੈ। ਹੁਣ ਇੱਥੇ ਆਪਾਂ ਇਹ ਭਾਵ ਨਹੀਂ ਲੈਣਾ ਕਿ ਸਿੱਖ ਨੇ ਗੁਰਬਾਣੀ ਦਾ ਜਾਪ ਨਹੀਂ ਕਰਨਾ, ਸਿੱਖ ਨੇ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕਰਨਾ। ਇੱਥੇ ਉਹਨਾਂ ਮੰਤਰਾਂ ਦੇ ਜਾਪ ਦੀ ਗੱਲ ਕੀਤੀ ਹੈ ਜਿਹੜੇ ਅਧੂਰੇ ਲੋਕਾਂ ਵੱਲੋਂ ਦਿੱਤੇ ਗਏ ਨੇ। ਪੂਰੇ ਗੁਰੂ ਵੱਲੋਂ ਦਿੱਤਾ ਗਿਆ ਜਿਹੜਾ ਜਾਪ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟ ਵਾਧ ਕੁਛ ਨਾਹੀਂ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸੋ ਸਵਾਸ ਸਵਾਸ ਸਿਮਰਨ ਪ੍ਰਭੂ ਦਾ ਕਰਨ ਦੀ ਬਾਣੀ ਵਿੱਚ ਤਾਕੀਦ ਵਾਰ ਵਾਰ ਮਿਲਦੀ ਹੈ। ਹੋਰ ਜਾਪ ਜਪਣ ਦੀ ਗੱਲ ਹੈ, ਜਿੰਨੀ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ, ਬਿਸਟਾ ਅੰਦਰ ਕੀੜ ਸੇ ਮੁੱਠੇ ਧੰਦੇ ਚੋਰ, ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ। ਭਾਵ ਜਿਹੜੇ ਪਰਮੇਸ਼ਰ ਦਾ ਨਾਮ ਗੁਰੂ ਦਾ ਦਿੱਤਾ ਗੁਰਮੰਤਰ ਛੱਡ ਕੇ ਹੋਰ ਜਾਪ ਜਪਦੇ ਨੇ, ਵਾਹਿਗੁਰੂ ਗੁਰਮੰਤਰ ਬਿਨਾਂ ਔਰ ਜਪੈ ਜੋ ਜਾਪ, ਸੋ ਬਿਸਟਾ ਕਾ ਕਿਰਮ ਹੋਏ, ਜਨਮ ਗਵਾਵੈ ਬਾਦ, ਰਹਿਤ ਨਾਮਿਆਂ ਦੇ ਬਚਨ ਨੇ। ਇੱਥੇ ਭਾਵ ਕੀ ਹੈ ਕਿ ਕੁਛ ਲੋਕ ਐਸੇ ਨੇ ਜਿਹੜੇ ਇਸ ਤਰ੍ਹਾਂ ਦੇ ਜਾਪ ਜਪਦੇ ਰਹਿੰਦੇ ਨੇ, ਜਿਹੜਾ ਜਾਪ ਪੂਰੇ ਪਰਮਾਤਮਾ ਨਾਲ ਨਾ ਮਿਲਾ ਸਕਦਾ ਹੋਵੇ, ਐਸਾ ਜਾਪ ਜਿਹੜਾ ਹੈ ਉਹ ਕਦੀ ਮੁਕਤੀ ਨਹੀਂ ਦੇ ਸਕਦਾ। ਸਤਿਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਉਂਦੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਸਤਿਗੁਰੂ ਜੀ ਵੀ ਫਰਮਾਨ ਕਰ ਰਹੇ ਨੇ ਕਿ ਸਾਰਾ ਜਗਤ ਜਿਹੜਾ ਹੈ ਰਾਮ ਰਾਮ ਕਰ ਰਿਹਾ ਹੈ, ਪਰ ਇਸ ਤਰ੍ਹਾਂ ਕਰਨ ਦੇ ਨਾਲ ਰਾਮ ਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ। ਉਹਦਾ ਭਾਵ ਕੀ ਹੈ? ਰਸਨਾ ਨਾਲ ਕੇਵਲ ਜਾਪ, ਕਿਉਂਕਿ ਗੁਰਮਤ ਅੰਦਰ ਜਾਪ ਕੀ ਹੈ? ਮਾਨ ਬਾਚ ਕ੍ਰਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ। ਮਨ ਕਰਕੇ ਵੀ ਜਾਪ ਕਰਨਾ ਹੈ, ਬਚਨ ਕਰਕੇ ਵੀ ਕਰਨਾ ਹੈ, ਕਰਮ ਵੀ ਉਹ ਕਰਨੇ ਨੇ ਜਿਹੜੇ ਗੁਰੂ ਨੂੰ ਪ੍ਰਵਾਨ ਨੇ। ਇਹਦੇ ਵਾਸਤੇ ਗੁਰਬਾਣੀ ਦੇ ਵਿਚਾਰ, ਇਤਿਹਾਸ ਪੜ੍ਹਨਾ, ਰਹਿਤਨਾਮੇ ਪੜ੍ਹਨੇ ਬਹੁਤ ਜ਼ਰੂਰੀ ਹਨ। ਕਈ ਵਾਰ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਪਰ ਸਾਡੇ ਕਰਮ ਜਿਹੜੇ ਨੇ, ਕਰਨੀ ਜਿਹੜੀ ਹੈ, ਕਰਤੂਤ ਜਿਹੜੀ ਹੈ, ਗੁਰਮਤ ਆਸ਼ੇ ਅਨੁਸਾਰ ਨਹੀਂ। ਸਾਡੇ ਜਨਮ ਸੰਸਕਾਰ, ਵਿਆਹ ਸੰਸਕਾਰ, ਮ੍ਰਿਤਕ ਸੰਸਕਾਰ ਔਰ ਜ਼ਿੰਦਗੀ ਦਾ ਵਰਤੋਂ ਵਿਹਾਰ ਜਿਹੜਾ ਹੈ ਉਹ ਗੁਰੂ ਆਸ਼ੇ ਅਨੁਸਾਰ ਨਹੀਂ, ਤਾਂ ਫਿਰ ਉਹ ਜਪਿਆ ਹੋਇਆ ਜਾਪ ਜਿਹੜਾ ਹੈ ਉਹ ਕਦੇ ਥਾਂ ਸਿਰ ਨਹੀਂ ਪੈਂਦਾ। ਜਪਿਆ ਹੋਇਆ ਜਾਪ ਤਾਂ ਹੀ ਥਾਂ ਸਿਰ ਪੈਂਦਾ ਹੈ ਜੇ ਮਨ ਬਾਚ ਕ੍ਰਮ ਕਰਕੇ। ਵੇਖੋ, ਆਪਾਂ ਅਰਦਾਸ ਕਰਦੇ ਹਾਂ ਤੇ ਉੱਥੇ ਸ਼ਬਦ ਦੁਹਰਾਇਆ ਜਾਂਦਾ ਹੈ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਤਿੰਨ ਵਾਰ ਕਿਉਂ ਲਿਖਿਆ ਗਿਆ? ਉਹਦਾ ਭਾਵ ਕੀ ਹੈ? ਮਾਨ ਬਚ ਤੇ ਕਰਮ, ਖਾਲਸੇ ਨੂੰ ਮਾਨ ਬਚਨ ਕਰਮ ਕਰਕੇ ਪਰਮੇਸ਼ਰ ਜਿਹੜਾ ਹੈ ਚੇਤੇ ਵਿੱਚ ਆਵੇ, ਇਕੱਲਾ ਰਸਨਾ ਦਾ ਜਾਪ ਨਹੀਂ। ਕਿਉਂਕਿ ਰਸਨਾ ਜਾਪ ਜਿਹੜਾ ਹੈ ਉਹਦੇ ਨਾਲ ਸਤਿਗੁਰੂ ਕਹਿੰਦੇ ਜੇ ਜੀਵਨ ਨਹੀਂ ਹੈ ਤਾਂ ਕੇਵਲ ਰਸਨਾ ਜਾਪ ਜਿਹੜਾ ਹੈ ਉਹ ਥਾਂ ਅਸਰ ਨਹੀਂ ਪੈ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟੈਗ ਦਿਵਾਲ ਕਾਹੇ ਗੱਚ ਲਾਵੋ। ਹੇ ਭਾਈ, ਜੇ ਜੀਵਨ ਸਹੀ ਨਹੀਂ ਤੇ ਤੁਸੀਂ ਕਲਰ ਸਿੰਜ ਰਹੇ ਹੋ, ਕੱਚੀ ਕੰਧ ਉੱਪਰ ਪਲਸਤਰ ਕਰਨ ਦਾ ਯਤਨ ਕਰ ਰਹੇ ਹੋ। ਕੱਚੀ ਕੰਧ ਉੱਪਰ ਕਦੇ ਚੂਨੇ ਦੇ ਗੱਚ ਜਿਹੜੇ ਨੇ ਉਹ ਖੜਦੇ ਨਹੀਂ। ਇਸੇ ਪ੍ਰਕਾਰ ਜੇ ਜੀਵਨ ਕੱਚਾ ਹੈ ਤਾਂ ਸਿਮਰਨ ਕੀਤਾ ਹੋਇਆ ਵੀ ਕਿਸੇ ਲੇਖੇ ਵਿੱਚ ਨਹੀਂ। ਇਵੇਂ ਗੁਜਰੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਨੇ, ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ। ਕਹਿੰਦੇ ਸਾਰੀ ਦੁਨੀਆ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਆਖਦੀ ਹੈ, ਪਰਮਾਤਮਾ ਦਾ ਨਾਮ ਆਖਿਆ ਸਫਲਤਾ ਨਹੀਂ ਹੁੰਦੀ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਗੁਰੂ ਦੀ ਕਿਰਪਾ ਦੇ ਨਾਲ ਜਿਹਦੇ ਮਨ ਵਿੱਚ ਪਰਮਾਤਮਾ ਵਸ ਜਾਵੇ, ਏਕ ਅੱਖਰ ਮਨ ਵਸਤ ਨਾਨਕ ਹੋਤ ਨਿਹਾਲ, ਉਹਦੇ 'ਤੇ ਬਖਸ਼ਿਸ਼ ਹੁੰਦੀ ਹੈ, ਉਹਨੂੰ ਸਿਮਰਨ ਦਾ ਫਲ ਮਿਲਦਾ ਹੈ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੈ ਸਦਾ ਮਨ ਚੀਤ ਰਹਾਉ। ਅੱਗੇ ਫਰਮਾਨ ਕਰਦੇ ਨੇ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾ ਹੈ। ਤ੍ਰਿਸ਼ਨਾ ਮੂਲ ਨਾ ਚੁੱਕ ਏ, ਅੰਤ ਗਏ ਪਛਤਾਹੇ। ਸਪਸ਼ਟ ਹੋ ਗਿਆ ਕਿ ਹਿਰਦੇ ਵਿੱਚ ਜਿਨ੍ਹਾਂ ਦੇ ਕਪਟ ਹੈ ਤੇ ਮੂੰਹ ਤੋਂ ਸੰਤ ਕਹਾਉਂਦੇ ਨੇ, ਬਾਹਰੋਂ ਭੇਖ ਬਣਾਇਆ ਹੈ, ਤ੍ਰਿਸ਼ਨਾ ਮੂਲੋਂ ਹੀ ਉਹਨਾਂ ਨੇ ਛੱਡੀ ਨਹੀਂ, ਮੁੱਕਦੀ ਨਹੀਂ ਉਹਨਾਂ ਦੇ ਅੰਦਰੋਂ। ਉਹ ਤ੍ਰਿਸ਼ਨਾ ਦੇ ਮਾਰੇ ਫਿਰ ਲੋਕਾਂ ਨਾਲ ਠੱਗੀਆਂ ਮਾਰਦੇ ਨੇ। ਅਨੇਕ ਤੀਰਥ ਜੇ ਯਤਨ ਕਰੈ ਤਾਂ ਅੰਤਰ ਕੀ ਹਉਮੈ, ਕਦੇ ਨਾ ਜਾਏ ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਕਰਮ ਹੋਵੈ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ, ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੈ ਸੋਈ। ਸੋ ਇੱਥੋਂ ਸਪਸ਼ਟ ਹੋ ਗਿਆ, ਇਵੇਂ ਹੀ ਸਤਿਗੁਰਾਂ ਦੇ ਬਚਨ ਆਉਂਦੇ ਨੇ ਸਲੋਕ 12 ਤੇ ਵਧੀਕ ਅੰਦਰ। ਹਰ ਹੱਥ ਪੀ ਤੂੰ ਤੂੰ ਕਰਹਿ, ਬੋਲਹਿ ਭਲੀ ਬਾਣ। ਸਤਿਗੁਰੂ ਕਹਿੰਦੇ ਜਿਹੜਾ ਖੂਹ ਦਾ ਹਲਟ ਦਾ ਕੁੱਤਾ ਹੈ, ਉਹ ਵੀ ਤਾਂ ਤੂੰ 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 ਤਨ 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 ਮਸ਼ੀਨੀ ਜਾਪ ਕਰ ਰਿਹਾ। ਹੁਣ ਆਪਾਂ ਤੇ ਪ੍ਰਕਾਰ ਲਾ ਦਈਏ ਤੇ ਇਹਦੇ ਵਿੱਚ ਵੀ ਤੂੰ ਤੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਲਾ ਸਕਦੇ ਹਾਂ, ਤੇ ਕਈ ਵਾਰ ਆਪਾਂ ਲਾਉਣ ਦਾ ਯਤਨ ਵੀ ਕਰਦੇ ਹਾਂ, ਪਰ ਸਤਿਸੰਗ ਦੇ ਜਿਹੜਾ ਸੁਣਿਆ ਨਹੀਂ, ਜਿਹੜਾ ਜਾਪ ਅਸੀਂ ਕੀਤੇ ਨੇ ਆਪ ਅੰਮ੍ਰਿਤ ਵੇਲੇ ਨਿਤਨੇਮ ਨਾ ਕੀਤਾ ਜਾਂ ਸਿਮਰਨ ਨਾ ਕੀਤਾ, ਤੇ ਘਰ ਵਿੱਚ ਕੇਵਲ ਵਾਹਿਗੁਰੂ ਸਿਮਰਨ ਦੀ ਤੇ ਪ੍ਰਕਾਰ ਲਾ ਦਿੱਤੀ, ਕੀਰਤਨ ਲਾ ਦਿੱਤਾ ਸ੍ਰੀ ਦਰਬਾਰ ਸਾਹਿਬ ਤੋਂ, ਆਪ ਸਾਹਮਣੇ ਬਹਿ ਕੇ ਹਾਜ਼ਰੀ ਭਰੀ ਨਹੀਂ, ਤਾਂ ਉਹਦਾ ਕੀ ਲਾਭ? ਇਸ ਲਈ ਲਾਭ ਉਸੇ ਦਾ ਹੀ ਹੈ ਜਿਹੜਾ ਆਪਾਂ ਨੇ ਆਪ ਧਾਰਨ ਕਰ ਲਿਆ। ਗੁਰੂ ਦਾ ਸ਼ਬਦ ਹਿਰਦੇ ਧਾਰਨ ਕਰਨਾ ਹੈ, ਰਾਮ ਨਾਮ ਔਰ ਮੈਂ ਗਹਿਓ, ਜਾ ਕੇ ਸਾਹਮਣੇ ਕੋਏ, ਕਹੋ ਨਾਨਕ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਸ਼ਬਦ ਉਹੀ ਲੇਖੇ ਵਿੱਚ ਹੈ ਜਿਹੜਾ ਹਿਰਦੇ ਵਿੱਚ ਧਾਰਨ ਕਰ ਲਿਆ ਜਾਵੇ। ਇਸ ਲਈ ਸਤਿਗੁਰੂ ਕਹਿੰਦੇ ਜਿਹੜਾ ਰਸਨਾ ਤੋਂ ਐਸਾ ਜਾਪ ਕਰਨਾ ਹੈ, ਜਿਹੜਾ ਜਾਪ ਕਿਸੇ ਅਧੂਰੇ ਗੁਰੂ ਦਾ ਦਿੱਤਾ ਹੈ, ਉਹ ਕਿਸੇ ਲਿਖੇ ਨਹੀਂ, ਪੂਰੇ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਜਿਹੜਾ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਜੈਸੇ ਅੜਸੜ ਤੀਰਥ ਪਰਸ ਕੀਓ, ਜੁਗ ਚਾਰ ਚੜ੍ਹਿਓ ਕੈਲਾਸ਼ ਰਹਿਓ। ਜੈਸੇ ਲਾਖ ਬਾਰ ਕੁਰਖੇਤਰ ਮੇਂ, ਅਸਮੇਧ ਜਗ ਅਭੰਗ ਭਇਓ। ਜੈਸੇ ਕੋਟ ਬਰਸ ਤਪ ਉਰਧਮੁਖੀ, ਬੈਸੰਤਰ ਮੈਂ ਤਨ ਦਾਹੇ ਦਇਓ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇੱਤੀ, ਜਿਨ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ। ਜਿਹਨੇ ਇੱਕ ਵਾਰ ਵੀ ਵਾਹਿਗੁਰੂ ਕਿਹਾ, ਉਹਨੂੰ ਇੰਨਾ ਵੱਡਾ ਮਹਾਤਮ ਪ੍ਰਾਪਤ ਹੈ। ਸੋ ਇਸ ਲਈ ਇੱਥੇ ਸਪਸ਼ਟ ਹੈ ਕਿ ਜਾਪ ਤੋਂ ਭਾਵ ਐਸੇ ਜਾਪ ਤੋਂ ਹੈ। ਹੁਣ ਬਾਣੀ ਦੇ ਅੰਦਰ ਕਬੀਰ ਸਾਹਿਬ ਇਹ ਵੀ ਕਹਿ ਰਹੇ ਨੇ, ਕਬੀਰ ਕਿਸੋ ਕਿਸੋ ਕੂਕੀਐ, ਨਾ ਸੋਈਐ ਆਸਾਰ, ਦਿਵਸ ਰਾਤ ਕੇ ਕੂਕਣੇ, ਕਬਹੂ ਕੇ ਸੁਣੈ ਪੁਕਾਰ। ਤੇ ਕਬੀਰ ਸਾਹਿਬ ਇਹ ਵੀ ਕਹਿ ਰਹੇ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਮੁੱਲਾ ਨੂੰ ਕੀ ਕਿਹਾ ਗਿਆ ਕਿ ਭਾਵ ਮੁਨਾਰੇ ਤੇ ਚੜ੍ਹ ਕੇ ਜ਼ੋਰ ਦੀ ਵਾਂਗ ਦੇ ਕੇ ਲੋਕਾਂ ਨੂੰ ਤਾਂ ਦੱਸ ਰਿਹਾ ਹੈ, ਪਰ ਭਲਿਆ ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਆਪਣੇ ਅੰਦਰ ਵੀ ਦੇਖਣ ਦਾ ਯਤਨ ਕਰ ਉਸ ਵਾਹਿਗੁਰੂ ਨੂੰ। ਕੇਵਲ ਲੋਕਾਂ ਨੂੰ ਸੁਣਾਉਂਦਾ ਨਾ ਰਹੇ, ਆਪਣੇ ਅੰਦਰੋਂ ਵੀ ਸੁਣਨ ਦਾ ਯਤਨ ਕਰ, ਆਪਣੇ ਅੰਦਰੋਂ ਵੀ ਉਸ ਵਾਹਿਗੁਰੂ ਨੂੰ ਅਨੁਭਵ ਕਰ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅੰਨ ਕਉ ਮੱਤੀ ਦੇ ਚੱਲੈ ਮਾਇਆ ਕਾ ਵਾਪਾਰ। ਮੁਖ ਤੇ ਪੜ੍ਹਤਾ ਟੀਕਾ ਸਹਿਤ, ਹਿਰਦੈ ਰਾਮ ਨੇ ਪੂਰਨ ਰਹਿਤ, ਰਹਿਤ ਅਵਰ ਕਛ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇੱਥੇ ਭਾਵ ਇਹ ਹੈ ਕਿ ਆਪ ਵੀ ਕਮਾਉਣਾ ਹੈ, ਇਹਦਾ ਭਾਵ ਇਹ ਨਹੀਂ ਕਿ ਆਪ ਜਾਪ ਨਹੀਂ ਕਰਨਾ, ਆਪ ਸਿਮਰਨ ਨਹੀਂ ਕਰਨਾ, ਜਿੱਥੇ ਦੂਸਰਿਆਂ ਨੂੰ ਉਪਦੇਸ਼ ਦੇਣਾ ਹੈ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਵੀ ਜਾਵੈ, ਉੱਥੇ ਆਪਣੇ ਮਨ ਨੂੰ ਉਪਦੇਸ਼ ਵੀ ਦੇਣਾ ਹੈ। ਨਭ ਕੇ ਉੱਡੇ ਤੇ ਜੋ ਪੈ, ਨਾਰਾਇਣ ਪਾਇਤ ਅਨਲ ਆਕਾਸ਼, ਪੰਛੀ ਡੋਲਬੇ ਕਰਤ ਹੈ। ਤੇ ਜੇ ਕਹਿੰਦੇ ਆਕਾਸ਼ ਵਿੱਚ ਉਡਾਰੀਆਂ ਲਾਉਣ ਦੇ ਨਾਲ ਪਰਮਾਤਮਾ ਪ੍ਰਾਪਤ ਹੁੰਦਾ ਹੋਵੇ ਤਾਂ ਅਨਲ ਪੰਛੀ ਹਮੇਸ਼ਾ ਆਕਾਸ਼ ਵਿੱਚ ਹਰ ਵੇਲੇ ਉੱਡਦਾ ਰਹਿੰਦਾ ਹੈ, ਉਹ ਸਦਾ ਆਕਾਸ਼ ਵਿੱਚ ਹੀ ਰਹਿੰਦਾ ਹੈ ਔਰ ਆਕਾਸ਼ ਵਿੱਚ ਹੀ ਉੱਡਦਾ ਹੋਇਆ ਆਂਡਾ ਦੇ ਦਿੰਦਾ ਹੈ। ਜਦੋਂ ਉਹਦਾ ਆਂਡਾ ਜ਼ਮੀਨ ਵਾਲੇ ਪਾਸੇ ਨੂੰ ਥੱਲੇ ਨੂੰ ਆਉਂਦਾ ਹੈ, ਕਿਸੇ ਖਾਸ ਟੈਂਪਰੇਚਰ ਵਿੱਚ ਆ ਕੇ ਫਟ ਜਾਂਦਾ ਅਤੇ ਉਹਦੇ ਵਿੱਚੋਂ ਬੱਚਾ ਨਿਕਲ ਕੇ ਫਿਰ ਆਕਾਸ਼ ਨੂੰ ਉੱਡ ਜਾਂਦਾ, ਉਹ ਸਦਾ ਉੱਡਦਾ ਹੀ ਰਹਿੰਦਾ ਹੈ। ਅਤੇ ਜੇ ਉਡਾਰੀਆਂ ਮਾਰਨ ਨਾਲ ਹੀ ਪ੍ਰਭੂ ਮਿਲਦਾ ਹੋਵੇ, ਫਿਰ ਪਾਤਸ਼ਾਹ ਕਹਿੰਦੇ ਅਨਲ ਪੰਛੀ ਨੂੰ ਮਿਲਣਾ ਚਾਹੀਦਾ ਹੈ। ਆਗ ਮੈਂ ਜਰੇ ਤੇ ਗੱਤ ਰਾਂਡ ਕੀ ਪਰਤ ਕਰ, ਪਤਾਲ ਕੇ ਬਾਸੀ ਕਿਉਂ ਭੁਜੰਗਨਾ ਤਰਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਅੱਗ ਵਿੱਚ ਸੜ ਕੇ ਪਰਮਾਤਮਾ ਮਿਲਦਾ ਹੋਵੇ, ਤੇ ਫਿਰ ਜਿਹੜੀ ਬ੍ਰਾਹਮਣਾਂ ਨੇ ਬਣਾਈ ਇੱਕ ਰੀਤ ਸੀ ਕਿ ਜਿਸ ਇਸਤਰੀ ਦਾ ਪਤੀ ਚੜ੍ਹਾਈ ਕਰ ਗਿਆ ਉਹਨੂੰ ਜਿਉਂਦੀ ਨੂੰ ਪਤੀ ਦੇ ਨਾਲ ਅੱਗ ਵਿੱਚ ਸਾੜ ਦਿਓ, ਉਹਨੂੰ ਦੁਨੀਆਂ ਵਿੱਚ ਰਹਿਣ ਦਾ ਮਗਰੋਂ ਕੋਈ ਹੱਕ ਨਹੀਂ। ਤਾਂ ਇੰਨੀ ਮਾੜੀ ਘਿਣਾਉਣੀ ਰੀਤ ਸੀ ਕਿ ਚਿਖਾ ਦੇ ਵਿੱਚ ਉਸ ਇਸਤਰੀ ਦਾ ਇੱਕ ਭਾਈ ਇੱਕ ਦਿਓਰ ਬਾਂਹ ਤੋਂ ਫੜ ਕੇ ਬਲਦੀ ਚਿਖਾ ਦੇ ਵਿੱਚ ਜ਼ੋਰ ਦੀ ਸਿੱਟ ਦਿੰਦੇ ਔਰ ਜ਼ੋਰ ਨਾਲ ਢੋਲ ਵਜਾ ਕੇ ਢੋਲ ਦਾ ਇੰਨਾ ਆਵਾਜ਼ਾ ਕੀਤਾ ਜਾਂਦਾ ਕਿ ਉਹਦੀਆਂ ਚੀਕਾਂ ਜਿਹੜੀਆਂ ਸਨ ਉਹ ਲੋਕਾਂ ਦੇ ਕੰਨਾਂ ਤੱਕ ਨਾ ਪਹੁੰਚਣ ਦਿੱਤੀਆਂ ਜਾਂਦੀਆਂ। ਇੰਨੀ ਘਿਣਾਉਣੀ ਰਸਮ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਕਾਨੂੰਨ ਤੌਰ 'ਤੇ ਬੰਦ ਕਰਵਾਇਆ ਸੀ ਔਰ ਕਿਹਾ ਸੀ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਾਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ, ਧੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਹਨ, ਸੇਵਨ ਸਾਈ ਆਪਣਾ ਨਿੱਤ ਉੱਠ ਸੰਭਾਲਣ। ਸਤੀਆਂ ਉਹ ਨੇ ਜਿਹੜੀਆਂ ਪਤੀ ਦੀ ਮੌਤ ਤੋਂ ਬਾਅਦ ਆਪਣੇ ਜੀਵਨ ਨੂੰ ਚਾਲ ਚੱਲਣ ਨੂੰ ਉੱਚਾ ਸੁੱਚਾ ਰੱਖ ਕੇ ਪਤੀ ਦੀ ਯਾਦ ਵਿੱਚ ਜੀਵਨ ਬਸਰ ਕਰਦੀਆਂ ਨੇ। ਸਤੀਆਂ ਉਹ ਨਹੀਂ ਜਿਹੜੀਆਂ ਜਿਉਂਦੇ ਪਤੀ ਨਾਲ ਅੱਗ ਵਿੱਚ ਸੜ ਜਾਂਦੀਆਂ ਨੇ। ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੀਆਂ ਵਿਧਵਾ ਇਸਤਰੀਆਂ ਇਸ ਤਰ੍ਹਾਂ ਸਾੜ ਦਿੱਤੀਆਂ ਜਾਂਦੀਆਂ ਨੇ ਉਹ ਮੁਕਤ ਹੋ ਜਾਣੀਆਂ ਚਾਹੀਦੀਆਂ ਨੇ, ਪਰ ਮੁਕਤੀ ਉਹਨਾਂ ਨੂੰ ਵਿਚਾਰੀਆਂ ਨੂੰ ਮਿਲਦੀ ਨਹੀਂ। ਇਸ ਲਈ ਜੇ ਧਰਤੀ ਵਿੱਚ ਗੁਫਾ ਬਣਾ ਕੇ ਡੂੰਘੇ ਬਹਿਣ ਦੇ ਨਾਲ ਮੁਕਤੀ ਮਿਲਦੀ ਹੈ, ਪਤਾਲ ਵਿੱਚ ਜਾ ਕੇ ਵਸਣ ਦੇ ਨਾਲ, ਤੇ ਪਾਤਸ਼ਾਹ ਕਹਿੰਦੇ ਸੱਪ ਕਿਉਂ ਨਹੀਂ ਤਰ ਜਾਂਦੇ, ਸੱਪ ਵੀ ਤਾਂ ਪਤਾਲ ਦੇ ਵਿੱਚ ਜਾ ਕੇ ਰਹਿੰਦੇ ਨੇ ਜਦੋਂ ਸਰਦੀਆਂ ਵਿੱਚ ਠੰਡ ਪੈਂਦੀ ਹੈ, ਤੇ ਸੱਪ ਜ਼ਮੀਨ ਵਿੱਚ ਬਹੁਤ ਡੂੰਘੀ ਥਾਂ 'ਤੇ ਚਲੇ ਜਾਂਦਾ ਜਿੱਥੇ ਟੈਂਪਰੇਚਰ ਜ਼ਿਆਦਾ ਡਾਊਨ ਨਹੀਂ ਹੁੰਦਾ। ਤੇ ਫਿਰ ਸਤਿਗੁਰੂ ਕਹਿੰਦੇ ਸੱਪ ਨੂੰ ਤਰ ਜਾਣਾ ਚਾਹੀਦਾ ਜੀ, ਇਸ ਤਰ੍ਹਾਂ ਰਹਿਣ ਨਾਲ ਮੁਕਤੀ ਮਿਲਦੀ ਹੋਵੇ। ਪਰ ਸਤਿਗੁਰੂ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਐਸੀ ਮੁਕਤੀ ਤੋਂ ਮੈਂ ਕੀ ਕਰਾਉਣਾ ਹੈ, ਮੈਨੂੰ ਤਾਂ ਮੁਕਤੀ ਜਿਉਂਦੇ ਜੀ ਚਾਹੀਦੀ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਮੈਨੂੰ ਤਾਂ ਜਿਉਂਦੇ ਨੂੰ ਮੁਕਤੀ ਬਖਸ਼ਿਸ਼ ਕਰ। ਇਹ ਗੁਰਮਤਿ ਅੰਦਰ ਮੁਕਤੀ ਹੈ ਵੀ ਜਿਉਂਦੇ ਨੂੰ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚ ਹੀ ਹੋਵੇ ਮੁਕਤ, ਐਸੀ ਮੁਕਤੀ ਬਖਸ਼ਿਸ਼ ਕਰਦੇ ਨੇ ਸਤਿਗੁਰੂ। ਨੇਕ ਨੇ ਜਿਹੜੇ ਪ੍ਰਚਲਿਤ ਕਰਮ ਕਾਂਡ ਨੇ ਉਹਨਾਂ ਦਾ ਖੰਡਨ ਕੀਤਾ ਹੈ ਔਰ ਨਾਲ ਸਤਿਗੁਰਾਂ ਨੇ ਇੱਥੇ ਇਹ ਜਣਾਉਣ ਦਾ ਯਤਨ ਕੀਤਾ ਹੈ कि भाई भावना तो बिना किया होया कर्म जड़ा है वो कोई भी लेखे नहीं, पिछे भावना काम करती है। कर्म कोई भी अपने आप विच सुतंत्र है, वो पिछे भावना की है, फल उस भावना नू लगता है। इसलिए सतगुरु जी कहते बद्धा चट्टी जो करे ना गुण ना उपकार, छेती खुशी सवारी नानक कारज सार। बद्धा चट्टी जो भरे ना गुण ना उपकार, बद्धा चट्टी भरनी जी है वो गुण तो उपकार कुछ नहीं मिलता, किसी का भला नहीं हुंदा। कारज उही है जिहड़ा खुशी सहित भावना दे नाल। इसलिए सतगुरु कहिंदे ने कि जे बाणी सुननी है ना ते भावना नाल सुनिया कर, प्रेम दे नाल। कोई गावे को सुने हरनामा चित लाए, चित ला के सुनिया कर, कह कबीर संसा नहीं अंत परम गत पाए। जे सेवा करनी है ते वो भी फिर चित ला के कर, सतगुरु की सेवा सफल है जे को करे चित लाए। ये कीर्तन है तो वह भी सतगुरु कहिंदे कलयुग में कीर्तन प्रधाना, पर अगली गल चेते विच रखनी है गुरमुख जपी है लाए ध्याना, ध्यान दे नाल। ध्यान दा होना अति जरूरी है। इसलिए धन श्री गुरु नानक देव महाराज जी ने जदों शमशान भूमि विच आवाज लगाई सी, ना को हिंदू ना मुसलमान, ते काजियां दे ते नवाब दौलत खां लोधी दे कहण ते सतगुरु जी सुल्तानपुर नमाज पढ़ने वास्ते मसीत विच आए सी। सतगुरु जी ने उस समय इसे गल दे खंडन कीता सी कि जे शब्द ते सुरत दा सुमेल नहीं तां धर्म दे कीते कारज जिहड़े ने उह किसे लेखे नहीं पैंदे। शब्द ते सुरत दा सुमेल होना अति जरूरी है। जिथे शब्द वरत रहा है गुरसभा एव ना पाई है, ना नेड़े ना दूर, नानक सतगुर तां मिलै जां मन रहै हदूर। अपने मन नूं हाजिर करके सतगुरु नूं याद करना, सतगुरु नूं चेते करना, उहदा सिमरन करना। साजनड़ा मेरा साजनड़ा, निकट खलोएड़ा मेरा साजनड़ा, नेड़ा है दूर ना जाने सारे संभाले, अगों देखे पिछों देखे तिस्ते कहां छुपावे। उस मालक नूं हाजर नाजर जान के जय जय पेख तै हजूर, दूर कत होना जाए रव रहा सर्वत्र मैं मन सदा त्याई। इन्ने शब्द प्रवान करने जी 18 नंबर भाग दे अंदर आप जी ने 84 बंद तक विचार सरवण की है। भुला चुकां दी खिमा। वाहिगुरु जी का खालसा, वाहिगुरु जी की फतेह।